سنن والے سارے دوستو السلام علیکم، اسی خدائے پاک دے بابرکت نا تو تانوں سلام خلوص پیش کرنے ہاں جڑا امن تے سلامتی بخشن والا ہے۔ وہ یہ چاہندا ہے کہ سواڈے وچوں ہر کوئی سچائی دی اس راہ نوں جانے تے اسے تے ٹرے جڑی انہیں قائم کیتی ہے، تاکہ انہوں ابدی امن تے دائمی سلامتی حاصل ہوئے۔ سانو خوشی ہے کہ اج سانو سچائی دی راہ دے ناں تو اے پروگرام پیش کرن دی سعادت ملی ہے۔ ਪਿਛਲੀ ਦਫ਼ਾ ਤੁਰੈਤ ਵਿੱਚੋਂ ਸਿੱਖਦਿਆਂ ਹੋਇਆਂ ਅਸੀਂ ਵੇਖਿਆ ਕਿ ਆਦਮ ਅਤੇ ਹਵਾ ਦੇ ਗੁਨਾਹ ਕਰਨ ਤੋਂ ਬਾਅਦ ਖੁਦਾ ਨੇ ਆਪਣੇ ਮਨਸੂਬੇ ਦੀ ਮੁਨਾਦੀ ਕਰ ਦਿੱਤੀ ਕਿ ਦੁਨੀਆਂ ਵਿੱਚ ਐਸੀ ਸ਼ਖਸੀਅਤ ਨੂੰ ਭੇਜੇਗਾ ਜਿਹੜੀ ਆਦਮ ਦੀ ਔਲਾਦ ਨੂੰ ਸ਼ੈਤਾਨੀ ਗੁਨਾਹ ਅਤੇ ਦੋਜ਼ਖ ਦੇ ਇਖਤਿਆਰ ਤੋਂ ਰਿਹਾਈ ਦੇਵੇਗਾ। ਅਸਾਂ ਇਹ ਵੀ ਵੇਖਿਆ ਕਿ ਖੁਦਾ ਨੇ ਉਹਨਾਂ ਨੂੰ ਉਹਨਾਂ ਕੱਪੜਿਆਂ ਦੇ ਨਾਲ ਪਸੰਦ ਨਾ ਕੀਤਾ ਜਿਹੜੇ ਆਦਮ ਤੇ ਹਵਾ ਨੇ ਆਪਣੇ ਲਈ ਬਣਾਏ ਸਨ। ਖੁਦਾ ਉਹਨਾਂ ਨੂੰ ਸਿਖਾਉਣਾ ਚਾਹੁੰਦਾ ਸੀ ਕਿ ਗੁਨਾਹਗਾਰਾਂ ਦੇ ਕੋਲ ਆਪਣੀ ਕੋਈ ਐਸੀ ਰਾਹ ਨਹੀਂ ਹੈ ਜਿਹਦੇ ਤੇ ਉਹ ਟੁਰ ਕੇ ਆਪਣੀ ਸ਼ਰਮ ਛੁਪਾ ਸਕਣ ਤੇ ਗੁਨਾਹ ਦੀ ਸਜ਼ਾ ਤੋਂ ਬਚ ਸਕਣ। ਸਿਰਫ ਖੁਦਾ ਕਰੀਮ ਦੀ ਪਾਕ ਜ਼ਾਤ ਹੀ ਉਹਨਾਂ ਨੂੰ ਗੁਨਾਹ ਦੀ ਸਜ਼ਾ ਤੋਂ ਰਿਹਾਈ ਦੇਣ ਦੇ ਲਾਇਕ ਹੈ। ਫਿਰ ਅਸਾਂ ਵੇਖਿਆ ਕਿ ਖੁਦਾ ਨੇ ਖੁਦ ਕੁਝ ਜਾਨਵਰ ਕੁਰਬਾਨ ਕੀਤੇ ਤੇ ਆਦਮ ਤੇ ਹਵਾ ਵਾਸਤੇ ਚਮੜੇ ਦੇ ਕੁਰਤੇ ਬਣਾਏ ਤੇ ਉਹਨਾਂ ਨੂੰ ਪੁਆਏ। ਫਿਰ ਅਸੀਂ ਵੇਖਿਆ ਕਿ ਦੁਨੀਆਂ ਵਿੱਚ ਦੋ ਤਰ੍ਹਾਂ ਦੇ ਲੋਕ ਹੋਣਗੇ। ਇੱਕ ਉਹ ਹੋਣਗੇ ਜਿਹੜੇ ਕਿ ਖੁਦਾ ਦੇ ਕਲਾਮ ਨੂੰ ਮੰਨਣਗੇ ਤੇ ਦੂਸਰੇ ਉਹ ਹੋਣਗੇ ਜਿਹੜੇ ਕਿ ਖੁਦਾ ਦੇ ਕਲਾਮ ਨੂੰ ਨਹੀਂ ਮੰਨਣਗੇ। ਅੱਜ ਅਸੀਂ ਸਿੱਖਾਂਗੇ ਕਿ ਆਦਮ ਦੇ ਦੋ ਬੇਟੇ ਸਨ, ਇੱਕ ਕਾਇਨ ਤੇ ਦੂਸਰਾ ਹਾਬਲ। ਕਾਇਨ ਨੇ ਖੁਦਾ ਨੂੰ ਕਬੂਲ ਨਾ ਕੀਤਾ, ਜਦੋਂ ਕਿ ਹਾਬਲ ਨੇ ਖੁਦਾ ਨੂੰ ਕਬੂਲ ਕੀਤਾ। ਅਸਾਂ ਇਹ ਵੀ ਸਿੱਖਿਆ ਕਿ ਹੁਣ ਆਦਮ ਤੇ ਹਵਾ ਬਾਗੇ ਆਦਨ ਤੋਂ ਬਾਹਰ ਰਹਿੰਦੇ ਸਨ। ਖੁਦਾ ਕਰੀਮ ਨੇ ਉਹਨਾਂ ਨੂੰ ਉਹਨਾਂ ਦੀ ਨਾਫਰਮਾਨੀ ਤੇ ਆਪਣੀ ਮਨਮਾਨੀ ਦੀ ਵਜ੍ਹਾ ਤੋਂ ਬਾਗੇ ਆਦਨ ਵਿੱਚੋਂ ਕੱਢ ਦਿੱਤਾ ਸੀ। ਆਪਣੇ ਗੁਨਾਹ ਦੇ ਬਾਇਸ ਉਹ ਇਸ ਨਿਮਤ ਤੋਂ ਮਹਿਰੂਮ ਹੋ ਗਏ ਤੇ ਆਇੰਦਾ ਲਈ ਉਹਨਾਂ ਦਾ ਬਾਗੇ ਅਦਨ ਵਿੱਚ ਰਹਿਣਾ ਨਾਮੁਮਕਿਨ ਹੋ ਗਿਆ। ਉਹਨਾਂ ਦੇ ਗੁਨਾਹ ਨੇ ਖੁਦਾ ਪਾਕ ਦੇ ਨਾਲ ਉਹਨਾਂ ਦਾ ਰਿਸ਼ਤਾ ਤੋੜ ਦਿੱਤਾ, ਲੇਕਿਨ ਇਸ ਦੇ ਬਾਵਜੂਦ ਵੀ ਖੁਦਾ ਨੂੰ ਉਹਨਾਂ ਦੇ ਨਾਲ ਪਿਆਰ ਸੀ ਤੇ ਉਹ ਉਹਨਾਂ ਦੀ ਫਿਕਰ ਕਰਦਾ ਸੀ। ਤੇ ਆਓ ਹੁਣ ਅਸੀਂ ਤੁਰੈਤ ਯਾਨੀ ਸ਼ਰੀਅਤ ਦੀ ਕਿਤਾਬ ਪੈਦਾਇਸ਼ ਦੇ ਚੌਥੇ ਬਾਬ ਦਾ ਮੁਤਾਲਿਆ ਕਰਨੇ ਆ। ਇਸ ਵਿੱਚ ਲਿਖਿਆ ਹੋਇਆ ਏ ਤੇ ਆਦਮ ਆਪਣੀ ਬੀਵੀ ਹਵਾ ਦੇ ਕੋਲ ਗਿਆ ਤੇ ਉਹ ਹਾਮਲਾ ਹੋਈ ਤੇ ਉਸ ਤੋਂ ਕਾਇਨ ਪੈਦਾ ਹੋਇਆ। ਜਦੋਂ ਉਹਨੇ ਆਖਿਆ ਮੈਨੂੰ ਖੁਦਾਵਨ ਨੇ ਇੱਕ ਮਰਦ ਦਿੱਤਾ ਹੈ ਤੇ ਫਿਰ ਕਾਇਨ ਦਾ ਬਾਈ ਹਾਬਲ ਪੈਦਾ ਹੋਇਆ ਤੇ ਹਾਬਲ ਪੇੜ ਬੱਕਰੀਆਂ ਦਾ ਚਰਵਾਹਾ ਤੇ ਕਾਇਨ ਕਿਸਾਨ ਸੀ। ਇਹ ਹਵਾਲਾ ਸੀ ਪੈਦਾਇਸ਼ ਦੀ ਕਿਤਾਬ ਉਹਦੇ ਚੌਥੇ ਬਾਬ ਦੀਆਂ ਪਹਿਲੀਆਂ ਦੋ ਆਇਤਾਂ ਵਿੱਚ ਵੇਖ ਸਕਦੇ ਹਾਂ। ਆਦਮ ਤੇ ਹਵਾ ਦੇ ਦੋ ਬੇਟੇ ਹੋਏ, ਕਾਇਨ ਤੇ ਹਾਬਲ। ਉਹ ਆਪਣੇ ਮਾਂ ਬਾਪ ਦੀ ਤਰ੍ਹਾਂ ਗੁਨਾਹਗਾਰ ਸਨ। ਗੁਨਾਹ ਛੂਤ ਦੀ ਬਿਮਾਰੀ ਦੀ ਤਰ੍ਹਾਂ ਉਹਨਾਂ ਦੇ ਖੂਨ ਵਿੱਚ ਫੈਲ ਗਿਆ। ਕਾਇਨ ਤੇ ਹਾਬਲ ਨੂੰ ਵਿਰਾਸਤ ਵਿੱਚ ਗੁਨਾਹ ਮਿਲਿਆ ਸੀ। ਇਸ ਲਈ ਖੁਦਾ ਦੇ ਕਲਾਮ ਦਾ ਫਰਮਾਨ ਹੈ, ਆਦਮ ਦੇ ਬੇਟੇ ਉਸੇ ਦੀ ਸੂਰਤ ਤੋਂ ਪੈਦਾ ਹੋਏ। ਇਹ ਹਵਾਲਾ ਅਸੀਂ ਪੈਦਾਇਸ਼ ਦੀ ਕਿਤਾਬ ਉਹਦੇ ਪੰਜਵੇਂ ਬਾਬ ਦੀ ਤੀਸਰੀ ਆਇਤ ਵਿੱਚ ਵੇਖ ਸਕਦੇ ਹਾਂ। ਜਿਵੇਂ ਬਾਪ ਉਂਝ ਦਾ ਹੀ ਬੇਟਾ। ਕਾਇਨ ਤੇ ਹਾਬਲ ਫਿਤਰੀ ਗੁਨਾਹਗਾਰ ਪੈਦਾ ਹੋਏ। ਬੱਚੇ ਜਿਸਮਾਨੀ ਤੌਰ ਤੇ ਵੱਡੇ ਹੁੰਦੇ ਗਏ, ਉਹਨਾਂ ਦਾ ਇਲਮ ਵੱਧਦਾ ਗਿਆ। ਕਾਇਨ ਖੇਤੀਬਾੜੀ ਕਰਦਾ ਸੀ ਤੇ ਉਹ ਬੜੀ ਮਿਹਨਤ ਦੇ ਨਾਲ ਕੰਮ ਕਰਦਾ ਸੀ ਤੇ ਕਿਸੇ ਮੁਸ਼ਕਿਲ ਕੰਮ ਤੋਂ ਨਹੀਂ ਸੀ ਡਰਦਾ। ਹਾਬਲ ਚਰਵਾਹਾ ਸੀ। ਦੋਵੇਂ ਖੁਦਾ ਤਾਲਾ ਤੋਂ ਵਾਕਫ ਸਨ। ਉਹਨਾਂ ਨੂੰ ਮਾਲੂਮ ਸੀ ਕਿ ਖੁਦਾ ਮੌਜੂਦ ਏ, ਉਹ ਪਾਕ ਏ ਤੇ ਗੁਨਾਹ ਨੂੰ ਪਸੰਦ ਨਹੀਂ ਕਰਦਾ। ਉਹਨਾਂ ਦੋਵਾਂ ਨੂੰ ਮਾਲੂਮ ਹੋਣਾ ਚਾਹੀਦਾ ਸੀ ਕਿ ਖੁਦਾ ਦੀ ਕੁਰਬਤ ਤੇ ਮਕਬੂਲੀਅਤ ਪਾਉਣ ਵਾਸਤੇ ਉਹਨਾਂ ਨੂੰ ਖੂਨ ਦੀ ਕੁਰਬਾਨੀ ਦੇਣਾ ਜ਼ਰੂਰ ਹੈ, ਕਿਉਂਕਿ ਖੁਦਾ ਨੇ ਇਸੇ ਨੂੰ ਮੁਕਰਰ ਕੀਤਾ ਸੀ। ਕਾਇਨ ਤੇ ਹਾਬਲ ਦੀ ਜ਼ਿੰਦਗੀ ਵਿੱਚ ਇੱਕ ਦਿਨ ਐਸਾ ਵੀ ਆਇਆ ਜਦੋਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਖੁਦਾ ਦੀ ਪ੍ਰਸਤਿਸ਼ ਤੇ ਇਬਾਦਤ ਕਰਨ ਤੇ ਉਸ ਦੇ ਹਜ਼ੂਰ ਆਪਣਾ ਆਪਣਾ ਹਦੀਆ ਲਿਆਉਣ ਤੇ ਖੁਦਾ ਦਾ ਕਲਾਮ ਬਿਆਨ ਕਰਦੇ। ਕੁਝ ਦਿਨਾਂ ਦੇ ਬਾਅਦ ਇੰਜ ਹੋਇਆ ਕਿ ਕਾਇਨ ਆਪਣੇ ਖੇਤ ਦੇ ਫਲ ਦਾ ਹਦੀਆ ਖੁਦਾਵੰਦ ਦੇ ਵਾਸਤੇ ਲਿਆਇਆ ਤੇ ਹਾਬਲ ਵੀ ਆਪਣੀਆਂ ਪੇਟ ਬੱਕਰੀਆਂ ਦੇ ਕੁਝ ਪਹਿਲੋਠੇ ਬੱਚਿਆਂ ਦਾ ਤੇ ਕੁਝ ਉਹਨਾਂ ਦੀ ਚਰਬੀ ਦਾ ਹਦੀਆ ਲਿਆਇਆ ਤੇ ਖੁਦਾਵੰਦ ਨੇ ਹਾਬਲ ਨੂੰ ਤੇ ਉਸਦੇ ਹਦੀਏ ਨੂੰ ਕਬੂਲ ਕੀਤਾ, ਪਰ ਕਾਇਨ ਨੂੰ ਤੇ ਉਸਦੇ ਹਦੀਏ ਨੂੰ ਮਨਜ਼ੂਰ ਨਾ ਕੀਤਾ। ਇਸ ਲਈ ਕਾਇਨ ਨਹਾਇਤ ਗਜ਼ਬਨਾਕ ਹੋਇਆ ਤੇ ਉਸਦਾ ਮੂੰਹ ਵਿਗੜਿਆ। ਇਹ ਹਵਾਲਾ ਸੀ ਪੈਦਾਇਸ਼ ਦੀ ਕਿਤਾਬ ਉਹਦੇ ਚੌਥੇ ਬਾਬ ਦੀ ਤੀਸਰੀ ਆਇਤ ਤੋਂ ਲੈ ਕੇ ਪੰਜਵੀਂ ਆਇਤ ਤੱਕ ਵੇਖ ਸਕਨੇ ਆ। ਆਓ ਵੇਖੀਏ ਕਿ ਕੀ ਹੋਇਆ। ਦੋ ਸ਼ਖਸ ਖੁਦਾ ਤਾਲਾ ਦੀ ਤਾਜ਼ੀਮ ਕਰਨਾ ਚਾਹੁੰਦੇ ਸਨ, ਦੋਵੇਂ ਖੁਦਾ ਦੇ ਹਜ਼ੂਰ ਆਪਣੀ ਆਪਣੀ ਕੁਰਬਾਨੀ ਲਿਆਏ, ਲੇਕਿਨ ਖੁਦਾ ਦਾ ਕਲਾਮ ਦੱਸਦਾ ਕਿ ਖੁਦਾਵਨ ਨੇ ਹਾਬਲ ਨੂੰ ਤੇ ਉਸਦੇ ਹਦੀਏ ਨੂੰ ਕਬੂਲ ਕੀਤਾ, ਪਰ ਕਾਇਨ ਤੇ ਉਸਦੇ ਹਦੀਏ ਨੂੰ ਮਨਜ਼ੂਰ ਨਾ ਕੀਤਾ। ਕੀ ਵਜ੍ਹਾ ਸੀ ਕਿ ਖੁਦਾ ਨੇ ਹਾਬਲ ਦਾ ਹਦੀਆ ਮਨਜ਼ੂਰ ਕਰ ਲਿਆ ਤੇ ਕਾਇਨ ਦਾ ਹਦੀਆ ਮਨਜ਼ੂਰ ਨਾ ਕੀਤਾ? ਇਹਨਾਂ ਦੋਵੇਂ ਹਦੀਆਂ ਵਿੱਚੋਂ ਕੀ ਫਰਕ ਹੈ? ਸੱਚ ਤੇ ਇਹ ਵੀ ਕਿ ਕਾਇਨ ਦੇ ਹਦੀਏ ਵਿੱਚ ਤੇ ਹਾਬਲ ਦੇ ਹਦੀਏ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਕਾਇਨ ਖੁਦਾ ਦੇ ਹਜ਼ੂਰ ਖੂਬਸੂਰਤ ਸਬਜ਼ੀਆਂ ਤੇ ਮਜ਼ੇ ਮਜ਼ੇ ਦੇ ਫਲ ਲਿਆਇਆ ਸੀ। ਇੱਥੋਂ ਤੱਕ ਕਿ ਹਾਬਲ ਦੀ ਗੱਲ ਏ, ਸੋ ਉਹ ਬੇਐਬ ਬਰੇ ਦਾ ਖੂਨ ਖੁਦਾ ਦੇ ਹਜ਼ੂਰ ਲਿਆਇਆ। ਉਦੋਂ ਖੁਦਾ ਨੇ ਹਾਬਲ ਦੇ ਗੁਨਾਹ ਮੁਆਫ਼ ਕਰ ਦਿੱਤੇ, ਲੇਕਿਨ ਕਾਇਨ ਦੇ ਗੁਨਾਹ ਮੁਆਫ਼ ਨਾ ਹੋਏ। ਹਾਬਲ ਜਿਹੜੇ ਬਰੇ ਦਾ ਖੂਨ ਲਿਆਇਆ ਸੀ ਉਸਦੇ ਗੁਨਾਹ ਕਿਉਂ ਮੁਆਫ਼ ਹੋ ਗਏ ਤੇ ਕਾਇਨ ਜਿਹੜਾ ਸਬਜ਼ੀਆਂ ਤੇ ਫਲ ਲੈ ਕੇ ਆਇਆ ਸੀ ਉਸਦੇ ਗੁਨਾਹ ਕਿਉਂ ਮੁਆਫ਼ ਨਾ ਹੋਏ? ਕੀ ਇਸ ਦੀ ਵਜ੍ਹਾ ਇਹ ਸੀ ਕਿ ਖੁਦਾ ਨੂੰ ਸਬਜ਼ੀਆਂ ਤੇ ਫਲ ਪਸੰਦ ਨੇ? ਨਹੀਂ, ਇਸ ਦੀ ਵਜ੍ਹਾ ਇਹ ਨਹੀਂ ਤੇ ਫਿਰ ਖੁਦਾ ਨੇ ਹਾਬਲ ਦੇ ਗੁਨਾਹ ਮੁਆਫ਼ ਕਰਕੇ ਉਹਨੂੰ ਕਿਉਂ ਬੇਗੁਨਾਹ ਕਰਾਰ ਦੇ ਦਿੱਤਾ ਤੇ ਕਾਇਨ ਨੂੰ ਗੁਨਾਹਗਾਰ ਹੀ ਛੱਡ ਦਿੱਤਾ? ਇਸ ਦੀ ਵਜ੍ਹਾ ਕੁਝ ਇਹ ਵੇ ਕਿ ਹਾਬਲ ਉਹ ਹਦੀਆ ਲਿਆਇਆ ਜਿਹੜਾ ਖੁਦਾ ਨੂੰ ਚਾਹੀਦਾ ਸੀ, ਲੇਕਿਨ ਕਾਇਨ ਕੁਝ ਹੋਰ ਲਿਆਇਆ। ਖੁਦਾ ਕਿਹੜੀ ਸ਼ਹਿ ਚਾਹੁੰਦਾ ਸੀ ਤਾਂ ਕਿ ਉਹ ਆਪਣੀ ਪਾਕ ਜ਼ਾਤ ਤੇ ਆਂਚ ਵੀ ਨਾਨ ਦੇਵੇ ਤੇ ਉਹਨਾਂ ਦੇ ਗੁਨਾਹ ਵੀ ਮੁਆਫ਼ ਕਰ ਦੇਵੇ? ਬੇਐਬ ਜਾਨਵਰ ਦਾ ਖੂਨ ਜਿਸ ਤੇ ਜ਼ਿੰਦਗੀ ਦਾ ਦਾਰੋ ਮਦਾਰ ਹੁੰਦਾ। ਹਾਬਲ ਖੁਦਾ ਤੇ ਈਮਾਨ ਲਿਆਇਆ ਤੇ ਉਹ ਹਦੀਆ ਪੇਸ਼ ਕੀਤਾ ਜਿਹੜਾ ਖੁਦਾ ਨੂੰ ਚਾਹੀਦਾ ਸੀ ਤੇ ਖੁਦਾ ਕਲਾਮ ਵਿੱਚ ਬਿਆਨ ਕਰਦਾ। ਈਮਾਨ ਹੀ ਤੋਂ ਹਾਬਲ ਨੇ ਕਾਇਨ ਤੋਂ ਅਫਜ਼ਲ ਕੁਰਬਾਨੀ ਖੁਦਾ ਦੇ ਵਾਸਤੇ ਗੁਜ਼ਰਾਨੀ ਤੇ ਉਸੇ ਦੇ ਸਬਬ ਤੋਂ ਉਹਨੂੰ ਰਾਸਤਬਾਜ਼ ਹੋਣ ਦੀ ਗਵਾਹੀ ਦਿੱਤੀ ਗਈ, ਕਿਉਂਕਿ ਖੁਦਾ ਨੇ ਉਸ ਦੀਆਂ ਨਜ਼ਰਾਂ ਦੀ ਬਾਬਤ ਗਵਾਹੀ ਦਿੱਤੀ। ਇਹ ਹਵਾਲਾ ਸੀ ਇਬਰਾਨੀਓ ਦੇ ਨਾਖਤ ਉਹਦੇ 11ਵੇਂ ਬਾਬ ਦੀ 4ਵੀਂ ਆਇਤ ਵਿੱਚ ਵੇਖ ਸਕਨੇ ਆ। ਹਾਬਲ ਖੁਦਾ ਤੇ ਈਮਾਨ ਲਿਆਇਆ ਜਦੋਂ ਕਿ ਕਾਇਨ ਈਮਾਨ ਨਾ ਲਿਆਇਆ। ਖੁਦਾ ਤੇ ਈਮਾਨ ਲਿਆਉਣ ਦਾ ਕੀ ਮਤਲਬ ਹੈ? ਈਮਾਨ ਲਿਆਉਣ ਦਾ ਮਤਲਬ ਹੈ ਵੀ ਕਿ ਖੁਦਾ ਦੇ ਕਲਾਮ ਤੇ ਭਰੋਸਾ ਰੱਖਣਾ ਤੇ ਉਸ ਤੇ ਅਮਲ ਕਰਨਾ। ਖੁਦਾ ਤੇ ਈਮਾਨ ਲਿਆਉਣਾ ਜਾਂ ਖੁਦਾ ਦਾ ਯਕੀਨ ਕਰਨਾ ਇਹ ਵੀ ਕਿ ਉਹ ਜੋ ਕੁਝ ਕਹਿੰਦਾ ਹੈ ਉਹਨੂੰ ਕਬੂਲ ਕੀਤਾ ਜਾਏ। ਜੇ ਤੁਸੀਂ ਕਿਧਰੇ ਕਹੋ ਕਿ ਮੈਂ ਖੁਦਾ ਤੇ ਈਮਾਨ ਰੱਖਣਾ ਵਾਂ, ਲੇਕਿਨ ਇਹਨਾਂ ਗੱਲਾਂ ਨੂੰ ਨਾ ਮੰਨੋ ਜਿਹੜੀਆਂ ਖੁਦਾ ਨੇ ਆਪਣੇ ਕਲਾਮੇ ਮੁਕੱਦਸ ਵਿੱਚ ਫਰਮਾਈਆਂ ਨੇ, ਤੇ ਫਿਰ ਹਕੀਕਤ ਵਿੱਚ ਤੁਸੀਂ ਖੁਦਾ ਤੇ ਈਮਾਨ ਨਹੀਂ ਰੱਖਦੇ। ਖੁਦਾ ਤੇ ਉਸਦਾ ਕਲਾਮ ਇੱਕ ਹੀ ਹੈ। ਜੇ ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ ਤੇ ਤੁਸੀਂ ਉਹਦੇ ਕਲਾਮ ਨੂੰ ਕਬੂਲ ਕਰਦੇ ਹੋ ਤੇ ਉਹਦੇ ਤੇ ਅਮਲ ਕਰਦੇ ਹੋ, ਤੇ ਜੇ ਤੁਸੀਂ ਖੁਦਾ ਦੇ ਫਰਮਾਨ ਨੂੰ ਨਹੀਂ ਮੰਨਦੇ ਤੇ ਤੁਸੀਂ ਬਰਾਹ ਰਾਸਤ ਖੁਦਾ ਨੂੰ ਰੱਦ ਕਰਨ ਦਿਓ। ਖੁਦਾ ਤਾਲਾ ਨੇ ਹਾਬਲ ਨੂੰ ਮਨਜ਼ੂਰ ਕਰ ਲਿਆ ਕਿਉਂਕਿ ਉਹਨੇ ਉਹਦੇ ਕਲਾਮ ਨੂੰ ਕਬੂਲ ਕੀਤਾ ਸੀ ਤੇ ਉਹ ਬਰੇ ਦਾ ਖੂਨ ਲੈ ਕੇ ਖੁਦਾ ਦੇ ਹਜ਼ੂਰ ਪੇਸ਼ ਹੋਇਆ ਸੀ, ਕਿਉਂਕਿ ਖੁਦਾ ਦਾ ਹੁਕਮ ਇਹੋ ਹੀ ਸੀ। ਖੁਦਾ ਤਾਲਾ ਨੇ ਕਾਇਨ ਨੂੰ ਕਬੂਲ ਨਾ ਕੀਤਾ ਕਿਉਂਕਿ ਉਹਨੇ ਇਮਾਨਦਾਰੀ ਦੇ ਨਾਲ ਖੁਦਾ ਦੇ ਕਲਾਮ ਨੂੰ ਨਾ ਮੰਨਿਆ। ਕਾਇਨ ਕਹਿੰਦਾ ਸੀ ਕਿ ਉਹ ਖੁਦਾ ਤੇ ਈਮਾਨ ਰੱਖਦਾ ਹੈ, ਲੇਕਿਨ ਉਹਦੇ ਕੰਮਾਂ ਨੇ ਇਸ ਗੱਲ ਦੀ ਨਫ਼ੀ ਕਰ ਦਿੱਤੀ, ਕਿਉਂਕਿ ਉਹ ਖੂਨ ਦੀ ਕੁਰਬਾਨੀ ਨਾ ਲਿਆਇਆ ਜਿਸ ਦਾ ਖੁਦਾ ਨੇ ਹੁਕਮ ਕੀਤਾ ਸੀ। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 30 43 110, ਯਾਨੀ 0341 30 43 110। ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਹੈ listen.live77@gmail.com, ਯਾਨੀ listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।